ओंकार सतनाम करता पुरुष निरपाव निर्वैर काल मूर्त युनिसैभंगुर प्रसाद जप आदि सच है पी सच नानक होशी पी सच चक्र जिह नर बन जात अरपा तिहे रूप रंग रेख पेख को कह न सकत के चल मुन पा प्रकाश में चोच कह जय कोट इंद्र इंद्रान शाय साहान गण जय त्रिपुण ही सुर नर सुर नेत नेत बन किरण कहत मैं सर्व नाम कथ कवन कर्म नाम वर्ण स्मत त्रिपुण ही सुर नर सुर नेत नेत बन किरण कहत मैं सर्व नाम कथ कवन कर्म नाम वर्ण स्मत चतुर चक्रवर्ती चतुर चक्र पुते सुयंग सुगम सर्वदा सर्वयुते लुकालं प्रणाशी दयालं स्वरूपे सदा अंग संगे अपंगं विभूते लुकालं प्रणाशी दयालं स्वरूपे सदा अंग संगे अपंगं विभूते शोकाकल गुरु सेवियन सह सुहाये दर्शन पर से गुरु के जन्म मरण दुख जाए हो शिव प्रसम दीनु रसों पुरसों चटिए तू जिठे सच्चे पातशाह मर जन्म जन्म जी कटिए सज्जन सच्चा पातशाह सिरसा नशा हो जिस पास बैठे हैं सो ही है सो ना नवेशा हो सज्जन सच्चा पातशाह सिरसा नशा हो जिस पास बैठे हैं सो ही है सो ना नवेशा हो
वाहिगुरु साहिब जीओ जैत श्री महला पंजवा कोई जान हर्षों देव जोर चरण गहो बको सुवरसना दीजै प्राण अकोर कोई जान हर्षों देव जोर चरण गहो बको सुवरसना दीजै प्राण अकोर रहाओ मन तन निर्मल करत के आरो हर सिंचै सुधा संजोर यारस मैं मगन होत कृपा दे महा विख्या दे तोर आयो शरण दीन दुख भंजन चित बहुत उमरी ओर अपाय पद दान सिमरन स्वामी को रव नानक बंधन शोर आयो शरण दीन दुख भंजन चित बहुत उमरी ओर अपा पद दान सिमरन स्वामी गो प्रव नारक बंधन शोर वाहिगुरु जी का खालसा वाहिगुरु जी की फतेह गुरु साहिब जीओ कतक कर्म कमावने दोष न काहू जोग परमेश्वर ते भुलिया व्यापन सबे रोग बेमुख होए राम ते लगन जन्म वियोग खिन मैं कौड़े होए गए जितड़े माया भोग बिच न कोई कर सकै किसका रोग है रोज कीता किछु न होवई लिखिया तुर संजोग वड भागी मेरा प्रम मिलै तां उतरै सब वियोग नानक कौ प्रभ राख ले मेरे साहेब बंदी मोच कतक होवै साध संग बिनसै सबे सोच नानक कौ प्रभ राख ले मेरे साहेब बंदी मोच कतक होवै साध संग बिनसै सबे सोच कतक कर्म कुमावने दोष न काहू जोगा।
वाहिगुरु जी का खालसा, वाहिगुरु जी की फतेह। परम सत्कार योग गुरु खालसा सात संघ जी, अज कतक दे महीने का पहला दिहाड़ा है। जो आप गुरमुख माई भाई संगत दूरों नेड़े इस स्थान से पुजे हो, गुरु महाराज जी की हजूरी विखे सज रहे हो, महापुरुष व्यक्तियां भी सन बाबा टले आले करनैल सिंह जी वो भी पुजे हुए ने, सारे ने चाहे ही जी आया। वे संतों की एकत्रता और इस स्थान से पुजना, गुरु महाराज की हजूरी विच हाजिर हो के सतगुरु साहब जी की अमृत रूप बाणी दिया विचारां सरवण करना, ये सब कुछ वाहिगुरु परमेश्वर वालों दाता हैं। जिथे भी कोई वाहिगुरु परमेश्वर सतगुरां दे बचनां दा मनन करता है और उन्होंने सिख्या अनुसार चलता है, जप तप करता है, उठे उन्होंने हुंदिया भी सगों बाद दे विच जिहड़े कोई ऐसे गुरमुख या महात्मा गोपती रहिंदे है उन्होंने स्थानां दे पिछों भी वाहिगुरु परमेश्वर भाग लाउंदा है, क्योंकि उन्होंने करनी तो शिक्षा प्राप्त होंगी है, उन्होंने जप तप तो। इस तरह इस स्थान से बाबा खजान सिंह जी पहले साधु सन, फिर नगर निवासियों ने कहनी करके इस नगर दे सन पुजे, गृहस्थ आश्रम में प्रवृत्त हुए। जैसा गुरमत की सिख्या का विचार है वे गृहस्थी ऐसा होना चाहिए है, इस तरह उन्होंने अपनी धर्म की किरत जब तक बेअंत किया। फिर जो गुरमुख उन्होंने विचार भी जो संतान है वो भी ऐसी होवे गुरमत के अनुसार सारे कुलों नूं भी सरली कर देवे ते लोगों नूं भी लाभ होवे, इस ख्याल अनुसार जब तक करदे हां फिर उस वाहिगुरु परमेश्वर वालों उन्हां दी भगति जब तक प्रवान होण तों और इच्छा होण तों कि गृहस्थ होवे ते वे इहो जिहा ही पुत्र होवे गुरमत दे अनुसार पूर्ण चलण वाला, वाहिगुरु परमेश्वर वालों ही कले हुए संत बाबा सुंदर सिंह जी चंगा थोड़े ग्रह विखे गुरसिख आ के जन्म धारेगा। उन्होंने घालनी कमाई उतो ही जत सत होना, फिर विद्या प्राप्त करनी गुरमत दी, कोई लुकी छुपी नहीं है, सगों पिंडरां दे नाम से ही उन्होंने जप तप दा सदका गुरु गोबिंद सिंह महाराज जी ने अमृत रूप बाणी के विचार अर्थ पढ़ाए सन, वो शरीयाई अर्थां दे संप्रदाय विखे ही उन्होंने ये सेवा संभाली है। ये परंपरा देन गुरु गोबिंद सिंह महाराज जी ਅਰਸਾਂ ਦੀ ਪੜ੍ਹਾਈ ਦੀ ਹੈ। ਪਰ ਜਿੱਥੇ ਵੀ ਕੋਈ ਗੁਰੂ ਕੇ ਬਚਨਾਂ ਨੂੰ ਕਮਾਉਂਦਾ ਹੈ ਜਾਂ ਨਗਰਾਂ ਦੇ ਵਿੱਚ, ਉਹ ਨਗਰ ਨੂੰ ਵੀ ਭਾਗ ਲੱਗ ਜਾਂਦੇ, ਉਹਨਾਂ ਦਾ ਨਾਮ ਪ੍ਰਸਿੱਧ ਹੋ ਜਾਂਦਾ ਵੀ ਅੰਕ ਮਹਾਂਪੁਰਸ਼ ਹੋਏ ਹੈ, ਪਿੰਡਾਂ ਵਾਲੇ ਅਰਥ ਪੜਾਉਂਦੇ ਨੇ ਅੱਗੇ ਤੋਂ ਅੱਗੇ। ਇਸ ਤਰ੍ਹਾਂ ਹੀ ਹੋਰ ਜਿਵੇਂ ਕੋਈ ਹੋਰ ਥਾਂ ਦੇ ਵਿੱਚ ਵੀ ਭਾਵੇਂ ਉੱਥੇ ਦਾ ਜਨਮ ਨਾ ਹੋਵੇ, ਉੱਥੇ ਬੈਠ ਕੇ ਜਪ ਤਪ ਕਰਦੇ ਹੈ, ਜਿਵੇਂ ਸੰਤ ਵਾਸਨ ਵਾਲੇ ਹੋਰ, ਉਹ ਨਾਮ ਫਿਰ ਪ੍ਰਸਿੱਧ ਹੋ ਜਾਂਦਾ ਹੈ। ਉਹ ਦੇਹੀ ਕਿਸਕੀ ਵਾਪਰੀ ਪਵਿੱਤਰ ਹੋਏ ਗੋਗ੍ਰਾਮ, ਉਹ ਬਚਨਾਂ ਦੇ ਅਨੁਸਾਰ ਉਹਨਾਂ ਦੇ ਸਰੀਰ ਦੀ ਤਾਂ ਪਵਿੱਤਰਤਾ ਦੀ ਕੀ ਗੱਲ ਹੈ। ਨਗਰ ਵੀ ਬਾਹਰ ਵੀ ਜਿੱਥੇ ਜਿੱਥੇ ਸੰਗਤਾਂ ਉਹ ਗੁਰਮਤਿ ਵਿਚਾਰਾਂ ਨੂੰ ਸੁਣ ਕੇ ਮੰਨਣ ਵਿੱਚ ਲਿਆ ਕੇ ਉਹਨਾਂ ਦਾ ਵੀ ਜਿੰਨੀ ਨਾਮ ਤੇ ਆਇਆ ਗਿਆ ਮੁਸ਼ਕਤ ਕਾਲ ਨਾਨਕ ਤੇ ਮੁਖਜਲੇ ਕੇਤੀ ਛੁੱਟੀ ਨਾਲ। ਸੋ ਇਕੱਤਕ ਦੇ ਸਾਰਾ ਹੀ ਬਾਰਾਂ ਮਾਹੇ ਦਾ ਪਾਠ ਆਪ ਸੰਗਤਾਂ ਨੇ ਸਰਵਣ ਕੀਤਾ ਹੈ। ਇਕੱਤਕ ਦਾ ਮਹੀਨਾ ਹੈ, ਸਮੇਂ ਸਮੇਂ ਅਨੁਸਾਰ ਸੰਸਾਰ ਦੇ ਵਿੱਚ ਕਈ ਤਰ੍ਹਾਂ ਦੀਆਂ ਵਿਚਾਰਾਂ ਚੱਲਦੀਆਂ ਰਹਿੰਦੀਆਂ ਹਨ। ਕਈ ਵਾਰੀ ਜੰਗਾਂ ਯੁੱਧਾਂ ਦੇ ਸਮੇਂ ਹੋ ਜਾਂਦੇ ਹੈ, ਕਈ ਸ਼ਾਸਤਰ ਅਰਥ ਵਿਚਾਰਾਂ ਦੇ ਵਧੇਰੇ ਪ੍ਰਬਲਤਾ ਹੋ ਜਾਂਦੀ ਹੈ। ਪਰ ਇਸ ਸਮੇਂ ਦੇ ਵਿੱਚ ਜੋ ਸੰਸਾਰਿਕ ਜੀਵਨ ਦੀਆਂ ਬੁੱਧੀਆਂ ਹਨ, ਉਹ ਭਾਵੇਂ ਪਹਿਲੀਆਂ ਸਹੀ ਰਚਨਾਵਾਂ ਹੀ ਮਰਿਆਦਾ ਚੱਲੀਆਂ ਆ ਰਹੀਆਂ ਹੋਣ, ਔਰ ਆਪਣੇ ਇਸ ਦੇ ਗੁਰੂ ਦੇ ਵੀ ਅਸੀਂ ਉਹਦੇ ਹੀ ਹੈ ਸਿੱਖਾਂ, ਪਰ ਫਿਰ ਵੀ ਜਿਹੜਾ ਕੋਈ ਉਹਨਾਂ ਨੇ ਕੀਤੀ ਤੇ ਜਾਂ ਹੋਰ ਕਿੰਤੂ ਪ੍ਰੰਤੂ, ਇਹ ਵਧੇਰੇ ਕੁਝ ਕੁ ਕੋਈ ਸੌ ਕੁ ਸਾਲ ਤੋਂ ਜਾਂ ਡੇਢ ਕੁ ਸੌ ਸਾਲ ਤੋਂ ਇਹ ਚੱਲਿਆ ਹੋਇਆ ਹੈ। ਮੇਰਾ ਕਹਿਣ ਦਾ ਭਾਵ ਵੀ ਸਤਿਗੁਰੂ ਸਾਹਿਬ ਜੀ ਦਾ, ਗੁਰੂ ਨਾਨਕ ਸਾਹਿਬ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ, ਜਿੰਨੀ ਵੀ ਰਚਨਾ ਹੈ ਜੋ ਇਹਦੇ ਵਿੱਚ ਪ੍ਰਸਿੱਧ ਅਸਥਾਨ ਹਨ ਜਾਂ ਕੋਈ ਵਾਹਿਗੁਰੂ ਪਰਮੇਸ਼ਰ ਦੇ ਇਹ ਦਿਨ ਦਿਹਾੜੇ ਰਾਤ ਦਿਨ ਇਹ ਬਣਾਏ ਹੋਏ ਹੈ, ਉਹਨਾਂ ਨੂੰ ਹੋਰ ਤਾਂ ਕੋਈ ਚੰਦਰਮਾ ਸੂਰਜ ਜਾਂ ਹੋਰ ਖੱਟ ਜੋਤੀਆਂ ਨੂੰ ਕੋਈ ਬਣਾ ਨਹੀਂ ਸਕਦਾ, ਕਿਉਂਕਿ ਸਭ ਮੈਂ ਜੋਤ ਜੋਤ ਹੈ ਸੋਏ, ਇਸਦੇ ਚਾਨਣ ਸਭ ਮੈਂ ਚਾਨਣ ਹੋਏ। ਸਭ ਜਿਤਨੇ ਵੀ ਖੱਟ ਜੋਤੀ ਬਣੇ ਹੋਏ ਹੈ ਉਹਨਾਂ ਦੇ ਅੰਦਰ ਵੀ ਉਸ ਜੋਤੀ ਸਰੂਪ ਜਿਸਦੇ ਬਾਰੇ ਕਿਹਾ ਪੂਰਨ ਜੋਤ ਜਗ੍ਹਾ ਘੱਟ ਮੈਂ ਤਬ ਖਾਲਸ ਨਾਹੀਂ ਨਿਖਾਲਸ ਜਾਣੇ, ਕਿ ਪੂਰਨ ਉਹ ਜੋਤੀ ਸਰੂਪ ਹੈ ਤੇ ਸ਼ੁੱਧ ਸਰੂਪ ਹੈ। ਸਾਰੀਆਂ ਜਿੰਨੇ ਵੀ ਵਿਕਸ਼ੇਪ ਆਵਰਣ ਇਹ ਮੈਲਾ ਹਨ, ਇਹਨਾਂ ਤੋਂ ਰਹਿਤ ਹੈ ਔਰ ਇਹਨਾਂ ਨੂੰ ਉਹ ਰਚਣ ਵਾਲਾ ਹੈ, ਪ੍ਰਕਿਰਤੀ ਦੇ ਤਾਂ ਬਣਾਉਣ ਵਾਲੇ ਕਰਤਾ ਪੁਰਖ ਹੈ ਅਕਾਲ ਪੁਰਖ ਵਾਹਿਗੁਰੂ ਸਾਰਿਆਂ ਦੇ ਅੰਦਰ। ਤੇ ਸਤਿਗੁਰੂ ਨਾਨਕ ਸਾਹਿਬ ਜੀ ਨੇ ਵੀ ਜੇ ਕੋਈ ਮਹੀਨੇ ਹਨ ਜਾਂ ਜਿਸ ਤਰ੍ਹਾਂ ਵੀ ਇਹਨਾਂ ਦੀ ਪ੍ਰਕਿਰਿਆ ਬਣੀ ਹੈ ਚੰਦਰਮਾ ਸੂਰਜ ਦੀ ਜਾਂ ਸਿੱਤਾਂ ਵਾਰਾਂ ਦੀ, ਉਸੇ ਨੇ ਬਣਾਏ, ਉਸਦੇ ਹੁਕਮ ਦੇ ਵਿੱਚ ਹੀ ਬਣੇ ਹਨ। ਤੇ ਗੁਰੂ ਨਾਨਕ ਸਾਹਿਬ ਜੀ ਦਾ ਆਸ਼ਾ ਜੋ ਹੈ ਉਹਨਾਂ ਦੁਆਰਾ ਉਪਦੇਸ਼ ਦੇਣ ਦਾ ਹੈ, ਕਿ ਜਿਹੜੇ ਲੋਕਾਂ ਦੇ ਵਿੱਚ ਖਾਸ ਕਰਕੇ ਭਾਰਤ ਭੂਮੀ ਦੇ ਵਿੱਚ ਕੋਈ ਮਹੀਨੇ ਜਾਂ ਦਿਨ ਪ੍ਰਵਿਰਤ ਹੋਏ ਹੈ ਤੇ ਉਹਨਾਂ ਦੁਆਰਾ ਵੀ ਉਹਨਾਂ ਨੂੰ ਨਹੀਂ ਵੀ ਉਹਨਾਂ ਨੂੰ, ਕਿਉਂਕਿ ਦੇਵੀ ਦੇਵਤੇ ਜਾਂ ਉਹਨਾਂ ਦੇ ਅਧਿਆਕਸ਼ ਦੇਵਤੇ ਹਨ ਉਹਨਾਂ ਦੇ ਵੀ, ਉਹਨਾਂ ਨੂੰ ਵੀ ਲੋਕ ਮੰਨਦੇ ਹੈ, ਉਹ ਵੀ ਵਾਹਿਗੁਰੂ ਪਰਮੇਸ਼ਰ ਨੇ, ਉਹਨਾਂ ਨੂੰ ਸ਼ਕਤੀਆਂ ਦਿੱਤੀਆਂ ਨੇ। ਪਰ ਵਾਹਿਗੁਰੂ ਪਰਮੇਸ਼ਰ ਗੁਰੂ ਨਾਨਕ ਸਾਹਿਬ ਜੀ ਨੇ ਤਾਂ ਵੀ ਉਸ ਵਾਹਿਗੁਰੂ ਪਰਮੇਸ਼ਰ ਦੀ ਸ਼ਰਨ ਲਓ, ਉਸੇ ਦੇ ਲੜ ਲਾਉਣਾ ਹੈ। ਬਾਕੀ ਜਿਹੜਾ ਕਿਸੇ ਨੂੰ ਜਪ ਤਪ ਦਿੱਤਾ ਹੈ ਜਾਂ ਸ਼ਕਤੀਆਂ ਦਿੱਤੀਆਂ ਜਾਂ ਆਪਣੇ ਨਾਲੋਂ ਵੱਧ ਗੁਣਾਂ ਦੇ ਵਿੱਚ ਹੈ, ਉਹਦਾ ਸਤਿਕਾਰ ਹੈ। जो भी वाहिगुरु परमेश्वर दे बनाए हुए हैं, तो सतगुरु साहब जी का तो यह प्रयोजन है। जे हुण इस गल का अपने भी सिखां दे अंदर जां सिख पंथ कह रहे हो इस गल की विचार चली हुई है कि सिखां दा जिहड़ा पंथ है होरना रस्मां रिवाजां तों यह निराला है, ते इसका यह भी जिहड़े इहदे दिन दिहाड़े या होर है यह भी वक्रे ही होने चाहिए है। मैं तो चाह इतने अपनी तो इतने जी रौ रीति है जिस तरह पहले सतगुरां तो चली आ रही है, दिन दिहाड़ा जी या उपदेश सतगुरु साहब जी ने दिते है सिंगरांदा अनुसार जो चली उसे दे अनुसार ही है। पर जिवें गुरु नानक साहब जी के नाम से भी पाई हो दिन दिहाड़िया विचार जिन्हों अंग्रेजी के कैलेंडर कह दें विचार चली हुई है, तो मेरे ख्याल दे विच आ गया भी कई प्रेमी दूरों नेड़े आए विश्वास संगरांत उसे एकत्रता होंगी है चलिए इतने वो कुछ भी नहीं होंगे कच वच मुड़ जाते हैं। इतने तो उ रीति जी पहली चली हुई है गुरु नानक साहब जी तो लैके दसवें सरूप तो लैके खालसा पंथ के अंदर हूं तक उस अनुसार ही संग्राम या गुरपुरब सतगुरु साहब जी दे मन सत्कार विचार उन्हों का होंगे है। इस करके भाई वो तुम देख लिया करो भी जो नवे के अनुसार किसी ने बनाए है कि अज संग्राम नहीं कल है या परसों है या होर दिहाड़े कहने महक की गल हो गई वो कहने जी लाउड स्पीकर से सुना देंगे पिंड भी अज संग्राम है वो जिस तरह की प्रवृत्ति जिस तरह बोल बाला होए क्योंकि जिहड़ी गुरुद्वारा प्रबंधक श्रोमणी कमेटी है उस अंदर चुने हुए तो अपने ही जाते हैं, दोष उन्होंने भी है नहीं, वो मेंबर बनते हैं उसे जाते हैं फिर उन्होंने बोलबाला होंगे कोई जथेदार बन जाते हैं वो बना लेंगे या अपने मतलब सिद्ध करने वास्ते बना लेंगे, कोई प्रधान बन गया होर बन गया वो फिर चाहे पंथ दे विच किन्ना ही कोई सूझवान विद्वान या कमाई वाला होवे उन्होंने नहीं सुनी जाती, उन्होंने सुनी जाती है ये साडा जथेदार है। बल्कि इतों तक भी गल पहुंच जाती है सियासत दे विच लिया के ये कहते ने भी ये जथेदार का नहीं या कमेटी का विचार नहीं है या हुक्म कहते हैं ये तखत का नाम लेंगे वह हुक्म है अकाल तख्त साहब का हुक्म है जो लोगों असी तभी अकाल तख्त साहब का वो अपन बुद्धियां भी यही जी ने अकाल तख्त साहब का हुक्म मनना है मनन योग चाहे श्री अकाल तख्त साहब है सत्कार योग है वो वध श्री हरिमंदर साहब सत्कार योग है क्योंकि सारे सतगुरु रामदास साहब महाराज गुरु हरगोबिंद साहब जी ने अकाल के नाम से फिर उनका अकाल गूंगा सी चलो वो राजसी प्रवृत्ति दुष्टों जुल्म मिटने वास्ते शस्त्र धारने और सिख संगतों उस तरह ही सुरवीर वो जंगा युद्धों के मुक्त कर देना एक तो भगती नाल एक इस तरह भी वो बड़ी छेती दे गुरु हरगोविंद शाह महाराज जी, गुरु अर्जुन शाह महाराज जी भी उन्हें वेले संपूर्ण होया तो फिर आप सदगुरु हरगोविंद शाह महाराज जी भी रोज हाजिरी करते सी और थोड़ा ही समय अड़े वास्ते जो महापुरुष ने सुने भी ये बहुत पवित्र स्थान है, इससे बहुत असमान है क्योंकि शरीरक क्रिया साड़ी जी कंट्रोल च नहीं रह सकती। इस करके गुरु हरगोबिंद साहब महाराज जी आने सन थोड़ा समय साइड के हाजिरी भर के चले जाते सन, कहने का मतलब वो भी सत्कार हूं भी सत्कार है कि उन्होंने करनिया जो तो परमेश्वर स्वरूप सन। फिर गुरु गुरु गोबिंद सिंह महाराज जी ने अगे भी गुरसिखा का भी जेडे मने मने या उसे आप गुरु नानक साहब महाराज जी ने उन्होंने ब्रह्म ज्ञान की बख्शिश कर दी, बाबा बुढ़ा साहब वर्गियां भी वो आप सालों भी ऐसे गुरसिखा का सत्कार होना चाहिए, संगत होनी चाहिए है जिमें उन्होंने गुण या शरण लह के ये दात प्राप्त की है तो वो असी भी करिए। इस करके उन्होंने भी सत्कार आप करा के सतगुरु साहब जी ने दसिया और उन्होंने बचन भी यह हो यह मतलब है संगत का भी तो सतगुरु साहबान का भी। पर होनी तो चाहिए है भी यह जे स्थानों के उत्ते जैसी गुरु की सिख्या उन्होंने पहले मनन वाले गुरु अर्जन साहब महाराज जी ने श्री गुरु ग्रंथ साहब जी का स्वरूप तैयार करके सेवा किड़ा करे। इतिहास में आना है कि अकाल पुरख वाहगुरु परमेश्वर की अमृत रूप बाणी है अखरी नाम अखरी शाला तो ये तुल होर कोई नहीं हो सकता, पूरे उपदेश ने विच ज्ञान ध्यान वाहगुरु का भरपूर है और वाहगुरु सब थान ही है पर पोथी परमेश्वर का था एक ही गल इस वाक न ही लोगे ना कि पोथी परमेश्वर का थान पेड़ पोथिया गुरु नानक साहब जी की बाणी पोथी कहते थोड़े जे अंग कट्ठे करके उन्होंने जोड़ करके वड्डा का वो ग्रंथ बन जाता है, छोटी पोथी होती है वे पोथी परमेश्वर का थान है। गुरु अर्जन साहब जी इस वे पोथियां लिया पोथी परमेश्वर का थान है कोई विचार मतलब कि थान की टिकाणा कि परमेश्वर का टिकाणा उस कि जिथे किसी का टिकाणा हो खास गल रहे विचार निर्णय हो जाता है उतों ज्ञान ध्यान प्राप्त हो जाता है। जिथे किसी का टिकाणा हो उसके वचन सुन के उन्हें देख के दर्शन करके वाहगुरु का ऐसा तो कोई व्यक्तिगत स्वरूप नहीं है और व्यक्तियां सारिया ही रचिया ने सारे के अंदर निवास करता है और इस सत्या तो बिना क्रिया करता पुरुष जो होया हो ही नहीं सकती। जे सानू कर्म पिया है भी श्वास अंदर बगते हैं तो सह आते हैं तो साडा दिल है दिमाग है ते कम करना है तो यह अज्ञान करके भरम है यथारथ विचार नहीं है। जैसे सब तो वड्डी पूजा अकाल पुरख वाहिगुरु परमेश्वर के तन मन अर्पण पूज चढ़ाओ तन भी ते मन भी ते तन भी ये अर्पण करते हुए ही पूजा है परमेश्वर ये उसने नाम जपन का उसकी भगती ढंग है। वाहिगुरु परमेश्वर ने तन किसने दिता है तो बनाया किसने तो तन जिन्हें पदार्थ वस्तुआ ने पंच तत्व है उन्होंने तो सारे बनाए किन्ने वो प्रफुल्लित हो रही है बनस्पति ਤੇ ਮਨ ਜਿਹੜਾ ਹੈ ਇਹ ਕਿਹਦੇ ਆਸਰੇ ਦੇ ਨਾਲ ਫੁਰਨੀ ਕਰ ਰਿਹਾ ਹੈ? ਉਹ ਫੇਰ ਅੱਗੇ ਗੁਰੂ ਮਹਾਰਾਜ ਉਪਦੇਸ਼ ਦਿੰਦੇ ਨੇ, ਹੇ ਵਾਹਿਗੁਰੂ ਪਰਮੇਸ਼ਰ, ਇਹ ਤਨ ਵੀ ਧਨ ਵੀ ਸਭ ਕੁਛ ਤੇਰਾ, ਤੇ ਤੈਨੂੰ ਅਸੀਂ ਕੀ ਅਰਪਣ ਕਰ ਦਈਏ? ਜਦੋਂ ਹੈ ਹੀ ਤੇਰਾ ਫਿਰ ਪੂਜਾ ਕੀ ਚੜਾਤੀ? ਉਹਦੇ ਅੰਦਰ ਜਿਹੜੀ ਸਾਡੀ ਹਉਮੈ ਹੈ ਉਹ ਮਿਟਣ ਵਾਸਤੇ ਇਹ ਸਤਿਗੁਰੂ ਸਾਹਿਬ ਜੀ ਦੇ ਪਰਮ ਪਵਿੱਤਰ 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 ਪੁਨੀਤ ਨਾਮ ਦੇ ਪੈ ਨਾਨਕ ਮਨ ਪ੍ਰੀਤ, ਪਵਿੱਤਰ ਹੋ ਜਾਓ ਇਹ ਸਰੀਰ ਦੀ ਵੀ, ਇਹ ਵੀ ਤਨ ਮਨ ਧਨ ਤਨ ਮਨ ਸਭ ਹਰ ਤਸਕੇਰਾ ਦੁਰਮਤ ਕਰਨ ਨਾ ਜਾਏ, ਇਹ ਵਾਹਿਗੁਰੂ ਦਾ ਹੀ ਹੈ। ਇਹ ਸਾਡੀ ਬੁੱਧੀ ਦੇ ਅੰਦਰ ਖੋਟੀ ਵਿਚਾਰ ਹਉਮੈ ਦੀ ਫੜੀ ਹੋਈ ਹੈ, ਇਸ ਕਰਕੇ ਕਿਹਾ ਨਹੀਂ ਜਾਂਦਾ ਵੀ ਵਾਹਿਗੁਰੂ ਤੇਰਾ ਹੈ, ਕੁਛ ਵੀ ਨਹੀਂ। ਜੇ ਵਿਚਾਰ ਕਰੋਗੇ ਕਿ ਕੁਛ ਵੀ ਨਹੀਂ, ਕਿ ਜੇ ਜੀ ਭਾਵ ਉਸ ਵਾਹਿਗੁਰੂ ਹਰ ਆਪਣੀ ਮਾਤਾ ਆਪੇ ਪਿਤਾ ਜਿਨ ਜੀਓ ਉਪਾਏ ਜਗਤ ਦਿਖਾਇਆ, ਸਾਨੂੰ ਇਹ ਭਰਮ ਹੈ ਤੇ ਹੈ ਵੀ ਐਸਾ ਦ੍ਰਿੜ ਵਿਚਾਰ ਵੀ ਆਪਣੇ ਠੀਕ ਹੈ ਸੰਬੰਧ ਕਰਕੇ, ਮਾਤਾ ਪਿਤਾ ਦੇ ਸੰਬੰਧ ਕਰਕੇ ਜਨਮ ਹੁੰਦੇ ਹੈ, ਸਭ ਕੁਛ ਮਾਤਾ ਪਿਤਾ ਨੂੰ ਵੀ ਸਭ ਨੂੰ ਵੀ ਸਾਰਾ ਮੂਲ ਰੂਪ ਤਾਂ ਉਹਨਾਂ ਨੂੰ ਵੀ ਪੈਦਾ ਕਰਨ ਵਾਲਾ, ਇਸ ਕਰਕੇ ਸਾਰਿਆਂ ਦਾ ਹੀ ਮਾਤਾ ਪਿਤਾ ਉਹ ਵਾਹਿਗੁਰੂ ਪਰਮੇਸ਼ਰ ਹੀ ਹੈ। ਅੱਗੇ ਤੋਂ ਅੱਗੇ ਚਲੇ ਚੱਲੋ ਤੇ ਸਾਰਿਆਂ ਨੂੰ ਪੈਦਾ ਕਰਨ ਵਾਲਾ ਵੀ ਉਹੀ ਹੈ। ਪਰ ਇਹ ਹਉਮੈ ਕਰਕੇ, ਹਉਮੈ ਤੋਂ ਬਿਨਾਂ ਕੰਮ ਵੀ ਨਹੀਂ ਚੱਲਦਾ। ਜੇ ਹਉਮੈ ਨਾ ਹੋਵੇ ਨਾ ਤੇ ਇਹ ਜੀਵ ਨਹੀਂ ਹੋ ਸਕਦਾ। ਜੀਵ ਦੇ ਵਿੱਚ ਹਉਮੈ ਨਹੀਂ ਤੇ ਫੇਰ ਉਹ ਕੰਮਕਾਰ ਜਿਹੜੇ ਹੋਰ ਕਰਨੇ ਉਹ ਕਿਵੇਂ ਹੋਣਗੇ? ਸਿਲਸਿਲਾ ਹੀ ਖਤਮ ਹੋ ਜੂ। ਇਸੇ ਕਰਕੇ ਕਿਹਾ ਵੀ ਹਉਮੈ ਜਿਹੜੀ ਹੈ ਇਸਨੂੰ ਚੁੱਕ ਦਿਓ, ਫਿਰ ਉਹ ਆਪਣੇ ਆਪ ਹੀ ਹੈ। ਪਰ ਉਸਨੇ ਹੁਕਮ ਦੇ ਅੰਦਰ ਇਹ ਸ੍ਰਿਸ਼ਟੀ ਪੈਦਾ ਕੀਤੀ ਹੈ, ਫੇਲ ਹੈ ਉਸਦਾ। ਵਿੱਚ ਉਸ ਵਾਹਿਗੁਰੂ ਪਰਮੇਸ਼ਰ ਨੇ ਐਸੇ ਵੀ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹ ਮਾਇਆ ਜਿਸਨੂੰ ਕਹਿੰਦੇ ਹੈ ਇਹ ਬਣਾਤੀ, ਸਭ ਕੁਝ ਬਣਾਤਾ। ਦੂਜੇ ਪਾਸੇ ਭਗਤੀ ਵੀ ਬਣਾਤੀ, ਇਹ ਵੀ ਹੈ, ਕਿਉਂਕਿ ਦੋ ਤਰ੍ਹਾਂ ਹੋਣਗੀਆਂ ਫਿਰ ਆਪੋ ਵਿੱਚ ਹੀ ਜਿਹੜਾ ਤਗੜੇ ਵੀ ਹੋਣਗੇ ਤੇ ਫੇਰ ਹੀ ਚੰਗੀ ਤਰ੍ਹਾਂ ਖੇਲ ਕਰਨਗੇ ਨਾ, ਹਾਰ ਦੀ ਤੇ ਦੂਸਰੇ ਦੀ। ਇਸ ਕਰਕੇ ਉਸ ਵਾਹਿਗੁਰੂ ਪਰਮੇਸ਼ਰ ਨੇ ਇਹ ਆਪਣੇ ਦੈਤ ਵੀ ਬਣਾਤੇ, ਦੇਵਤੇ ਵੀ ਬਣਾਤੇ, ਭਗਤ ਵੀ ਬਣਾਤੇ, ਦੂਸਰੇ ਵੀ ਬਣਾਤੇ। ਇਹ ਜਿਹੜੇ ਦਿਨ ਦਿਹਾੜੇ ਜਾਂ ਹੋਰ ਜਿਹੜੀ ਚੀਜ਼ ਹੈ ਵੀ ਉਸ ਸਮੇਂ ਹੈ ਵੀ ਤੁਸੀਂ ਦੇਖ ਲਿਆ ਕਰੋ, ਕਿਉਂਕਿ ਚੱਲਿਆ ਠੀਕ ਹੈ, ਰੇਡੀਓ 'ਤੇ ਵੀ ਇਹੀ ਪ੍ਰਚਾਰ ਹੋ ਰਿਹਾ ਹੈ, ਉਹਨਾਂ ਦੇ ਵਿੱਚ ਵੀ ਇਹੀ ਪ੍ਰਚਾਰ ਹੋ ਰਿਹਾ ਹੈ, ਅਖਬਾਰਾਂ ਦੇ ਵਿੱਚ ਵੀ ਇਹੀ ਉਹਨਾਂ ਦਾ ਬੋਲਬਾਲ ਹੈ। ਇਸ ਕਰਕੇ ਉਹ ਦੇਖ ਲਿਆ ਕਰੋ, ਜਿਹਨਾਂ ਨੂੰ ਕੋਈ ਭੁਲੇਖਾ ਪੈ ਜਾਣਾ ਵੀ ਇਹ ਆਪਣੀ ਤਾਂ ਉਹ ਪਹਿਲੀ ਰੀਤੀ ਹੀ ਹੈ, ਉਸੇ 'ਤੇ ਹੀ ਨਿਸ਼ਚਾ ਹੋਵੇ। ਹੋਰ ਉਪਦੇਸ਼ ਗੁਰੂ ਮਹਾਰਾਜ ਦੇ ਕਮੂਨੇ ਹੈ, ਇਹ ਉਸਨੂੰ ਦਿਨਾਂ ਦੁਆਰਾ ਦਿੱਤੇ ਹੈ ਜਾਂ ਚਿੱਤਾਂ ਦੁਆਰਾ ਕੁੰਗੇ ਕੁੰਕਾਰ ਨਿਰਾਲਾ ਹੋਈ ਹੈ। ਜੋ ਗੁਰੂ ਮਹਾਰਾਜ ਜੀ ਦੇ ਉਪਦੇਸ਼ ਦੇਣੇ ਕਰਕੇ, ਕੋਈ ਤਾਂ ਕਹਿੰਦੇ ਹਿੰਦੂਆਂ ਦੀ ਰੀਤੀ ਜਾਂ ਹੋਰ ਜਿਹਦੇ, ਗੁਰੂ ਮਹਾਰਾਜ ਨੇ ਤਾਂ ਉਹਨਾਂ ਜੋ ਉਪਦੇਸ਼ ਦਿੱਤਾ ਉਹ ਦਿਨ ਵੀ ਪਵਿੱਤਰ ਕਰ ਦਿੱਤੇ, ਉਹ ਦੇਵਤੇ ਵੀ ਪਵਿੱਤਰ ਕਰ ਦਿੱਤੇ, ਖਾਲਸ ਪ੍ਰੇਮ ਕਰ ਦਿੱਤੇ, ਤੇ ਹਿੰਦੂਆਂ ਦੀ ਰਹਿ ਗਏ ਆਪਣੀ ਨਾ ਹੋਏ, ਤੁਸੀਂ ਕਬਜ਼ਾ ਕਰੋ। ਚਲੋ ਇਹ ਤਾਂ ਵਿਚਾਰਾਂ ਐਸੀ ਜਿਸ ਕਿਸੇ ਦੀ ਕਿਸੇ ਦੀ ਬੁੱਧੀ ਹੈ ਉਹ ਵਿਚਾਰਾਂ ਕਰੀ ਜਾਂਦੇ ਹੈ। ਹੁਣ ਇਸ ਜਿਹੜੇ ਸਤਿਗੁਰੂ ਸਾਹਿਬ ਜੀ ਨੇ ਜਿਸ ਚੀਜ਼ ਦੇ ਵਿੱਚ ਲੋਕ ਪ੍ਰਵਿਰਤ ਸਨ, ਜਾਂ ਦੇਵੀ ਦੇਵਤਿਆਂ ਦੀ ਉਪਾਸ਼ਨਾ ਜਿਵੇਂ ਪ੍ਰਵਿਰਤ ਸੀ ਇਹ ਭਾਰਤ ਭੂਮੀ, ਤੇ ਉਹਨਾਂ ਦੁਆਰਾ ਹੀ ਵੀ ਭਾਈ ਅਸਲੀਅਤ ਇਹ ਹੈ, ਆਪ ਦੇਸ਼ ਨੇ ਵਾਹਿਗੁਰੂ ਪਰਮੇਸ਼ਰ ਦੇ ਇਹਨਾਂ ਨੂੰ ਕਮਾਓ, ਹੋਰ ਉਹਨਾਂ ਦਿਨਾਂ ਨੂੰ ਤਾਂ ਨਹੀਂ ਹੈ। ਸਗੋਂ ਦਿਨ ਵੀ ਜੇ ਅਸੀਂ ਕੋਈ ਆਮਕੇ ਦਿਨ ਲਈ ਕੋਈ ਹੋਇਆ, ਕੋਈ ਨਾ ਕੋਈ ਦਿਨਾਂ ਤੋਂ ਤਾਂ ਬਾਹਰ ਨਹੀਂ ਨਿਕਲਣੀ, ਰਾਤ ਦਿਨ ਤੋਂ ਬਾਹਰ ਕੋਈ ਨਹੀਂ ਨਿਕਲ ਸਕਦਾ, ਨਾ ਕੋਈ ਰਾਤ ਦਿਨ ਤੋਂ ਬਿਨਾਂ ਪੈਦਾ ਹੀ ਹੋ ਸਕਦਾ, ਨਾ ਰਾਤ ਦਿਨ ਤੋਂ ਬਿਨਾਂ ਕੋਈ ਕਿਸੇ ਦੀ ਐਸਾ ਵੀ ਬਾਹਰ ਚਲੇ ਜਾਊਗਾ, ਕਿੱਥੇ ਚਲੇ ਜਾਣਗੇ। ਕਬੀਰ ਸੂਰਜ ਚਾਂਦ ਕਹਿ ਉਦੇ ਪਈ ਸ਼ਬਦੇ, ਬਿਨ ਗੁਰ ਗੋਬਿੰਦ ਕੇ ਮਿਲੇ ਪਲਟ ਪਈ ਸਭੇ। ਜਾਂ ਦਿਨ ਨੂੰ ਆਇਆ ਤੇ ਜਾਂ ਕਿਸੇ ਨੂੰ ਰਾਤ ਦਾ ਜਨਮ ਹੋਇਆ, ਤੇ ਉਹਦੀਆਂ ਘੱਟ ਵੱਧ ਜਿਹੜੇ ਹੈਗੇ ਦਿਹਾੜੇ ਤਾਂ ਇਹ ਸਭ ਦੇਵਤਿਆਂ ਦੇ ਨਾਂ ਦੇ ਉੱਤੇ ਪ੍ਰਸਿੱਧ ਹੋਏ ਨੇ। ਇਹ ਇਹਨਾਂ ਚ ਵੀਰਾਂ ਨੇ ਨਾਮ ਭੇਦਾਂ ਚ ਫਰਕ ਹੈ। ਵੇਖੋ ਵੀ ਸੂਰਜ ਜਿਹੜਾ ਹੈ ਇਹਨੂੰ ਆਦਿਤ ਵੀ ਕਹਿੰਦੇ ਆ, ਸੂਰਜ ਨੂੰ ਉਹਦਾ ਨਾਂ ਇੱਕ ਪੁਰਾਣਾ ਸੰਸਕ੍ਰਿਤੀ ਜਾਂ ਭਾਸ਼ਾ ਦੇ ਵਿੱਚ ਹੈ ਆਦਿਤ, ਤੇ ਉਹਨੂੰ ਸੂਰਜ ਨੂੰ ਅੰਗਰੇਜ਼ੀ ਚ ਕਹਿੰਦੇ ਸਨ, ਵੀ ਸਨ ਤੇ ਦਿਨ ਨੂੰ ਕਹਿੰਦੇ ਡੇ, ਵੀ ਸਨ ਡੇ, ਤੇ ਚੰਦਰਮਾ ਨੂੰ ਉਹ ਮੂਨ ਕਹਿੰਦੇ, ਉੱਥੇ ਉਹਨਾਂ ਨੇ ਮੰਡੇ ਬਣਾ ਲਿਆ। ਇਸੇ ਤਰ੍ਹਾਂ ਹੀ ਇੱਧਰ ਨਾਂ ਉਹੀ ਨੇ, ਉਹ ਚੰਦਰਮਾ ਦੇ ਨਾਂ ਤੇ ਹੁਣ ਵੀ ਉਹਨੂੰ ਕਿੱਧਰ ਕਿੱਧਰ ਭੱਜਾਂਗੇ ਚੰਦਰਮਾ ਨੂੰ, ਵੀ ਸੋਮਵਾਰ ਚੜ ਗਿਆ ਦਿਨ, ਵੀ ਉਹ ਨਹੀਂ ਆਪਾਂ ਦਿਨ ਦਾ ਨਾਂ ਹੀ ਨਾ ਲਓ, ਕਹਿਣਾ ਤਾਂ ਪਊਗਾ ਹੀ। ਇਸੇ ਤਰ੍ਹਾਂ ਹੀ ਇਹਨਾਂ ਦੇ ਦੂਸਰੇ ਨੇ ਜਿਹੜਾ ਵੀਰਵਾਰ ਹੈ ਬ੍ਰਹਿਸਪਤ ਹੈ, ਸ਼ੁਕਰ ਦੈਂਤਾਂ ਦਾ ਗੁਰੂ ਹੈ, ਇਹ ਬੁੱਧ ਇਹਨਾਂ ਦੇ ਵਿੱਚ ਹੋਈ ਹੈ, ਤੇ ਮੰਗਲ ਵੀ ਦੇਖ ਲਓ ਵੀ ਗ੍ਰਹਿ ਵੀ ਹੈਗੇ ਨੇ, ਉਹਨਾਂ ਦੇ ਮੰਡਲ ਵੀ ਹੈਗੇ ਹੈ, ਉਹਨਾਂ ਦੇ ਮਾਲਕ ਵੀ ਹੈਗੇ ਹੈ। ਸੋ ਰਹੋ ਵਿਚਾਰ ਆਪਣਾ, ਜਿੰਨਾ ਕਿਸੇ ਦਾ ਹੈ ਉਹ ਕਰ ਲੈਣ, ਕੋਈ ਉਹਨਾਂ ਨੂੰ ਜਾਂ ਹੋਰ ਚੀਜ਼ਾਂ ਨੂੰ ਇਸ ਨਹੀਂ ਹੈ, ਆਪਣਾ ਪਿਓਦਾ ਐਸਾ ਕੰਡਨ ਜਾਂ ਮੰਡਨ ਜਾਂ ਹੋਰ ਚੀਜ਼ ਆਪਣਾ ਤਾਂ ਇੰਨਾ ਹੀ ਪ੍ਰਯੋਜਨ ਹੈ ਵੀ ਜਿਹੜੇ ਕੋਈ ਪ੍ਰੇਮੀ ਅੱਗੇ ਪਿੱਛੇ ਆਉਂਦੇ ਨੇ ਉਹ ਜਿਹੜਾ ਸੋਚ ਸਮਝ ਲਿਆ ਕਰੋ ਵੀ ਪਹਿਲੀ ਰੀਤੀ ਇੱਥੇ ਉਹੀ ਹੈ। ਹੋਰ ਜਿਵੇਂ ਸੁਕਤਕ ਦੇ ਮਹੀਨੇ ਦੇ ਵਿੱਚ ਇਹ ਮਨੁੱਖਾ ਦੇ ਅੰਦਰ ਹੀ ਉਪਦੇਸ਼ ਹੈ ਸਾਰਾ, ਮਤਲਬ ਵਾਹਿਗੁਰੂ ਪਰਮੇਸ਼ਰ ਜਿਹਨੂੰ ਮਰਜ਼ੀ ਪੱਥਰਾਂ ਨੂੰ ਵੀ ਤਾਰ ਦੇਵੇ, ਉਹਨਾਂ ਦੇ ਅੰਦਰ ਵੀ ਆਤਮਾ ਹੈਗੀ ਹੈ, ਪੱਥਰ ਵੀ ਇੱਕ ਜੂਨ ਹੈ, ਕਈ ਜਨਮ ਸੈਲ ਗਿਰ ਕਰੇ, ਕਈ ਜਨਮ ਸਾਨੂੰ ਸਾਡੇ ਕਰਮਾਂ ਦੇ ਅਨੁਸਾਰ ਜਿਹੜੇ ਅਸੀਂ ਪਾਪ ਕਰਨਾ ਨਹੀਂ ਨਾ ਹਟਦੇ ਜਵਾਈ, ਉਹਨਾਂ ਨੂੰ ਫੇਰ ਲੈ ਵੀ ਹੁਣ ਤੂੰ ਪੱਥਰ ਵਰਗੇ ਪਾਪ ਕਰਦੇ, ਉਹਨਾਂ ਨੂੰ ਪੱਥਰ ਹੀ ਬਣਾ ਦਿੰਦਾ, ਕਰਨ ਜੋਗਾ ਤਾਂ ਨਹੀਂ ਰਿਹਾ। ਉਹ ਜੂਨੇ ਉਹਨਾਂ ਦੀ ਵੱਡੀ ਹੈ, ਵੱਡੇ ਫੁੱਲਦੇ ਵੀ ਨੇ। ਰਹੋ ਵਿਚਾਰ, ਕੋਈ ਇਹਨਾਂ ਗੱਲਾਂ ਨੂੰ ਮੰਨੇ ਨਾ ਮੰਨੇ, ਸੁਖ ਆਪਣੇ ਕੱਤਕ ਸਾਰੇ ਜਿਤਨੇ ਹੈਗੇ ਹੈ, ਚਾਹੇ ਹੁਣ ਇਹਨਾਂ ਦੇ ਵਿੱਚ ਵੀ ਹੈ, ਜ਼ਿਆਦਾ ਕਰਕੇ ਮੁਸਲਮਾਨ ਜਿਹਨੂੰ ਕਹਿੰਦੇ ਮੁਸਲਮਾਨ ਬਣੇ ਕਦੋਂ ਹੈ, ਹਿੰਦੂ ਕਦੋਂ ਦੇ ਬਣੇ ਹੈ, ਇਸ ਗੱਲ ਦੇ ਵਿੱਚ ਬਹੁਤ ਇਹ ਕੋਈ ਐਡੀ ਗੱਲ ਨਹੀਂ। ਪਹਿਲਾਂ ਕੋਈ ਇਬਰਾਹੀਮ ਵੇਲੇ, ਮੂਸੇ ਵੇਲੇ, ਈਸੇ ਵੇਲੇ ਕੋਈ ਮੁਸਲਮਾਨ ਦਾ ਨਾਂ ਨਹੀਂ ਸੀ, ਮੁਸਲਮਾਨ ਬਣੇ ਕਿਵੇਂ ਤਾਂ ਉਹ ਨਾਂ ਕਿਉਂ ਹੋਏ ਪੈ ਗਿਆ, ਉਹ ਫੇਰ ਮੁਹੰਮਦ ਵੇਲੇ ਕੋਲ ਤੇ ਹੈ ਗੱਲ ਕੁਛ ਵੀ ਨਹੀਂ। ਵੀ ਜਿਹੜਾ ਇਮਾਨ ਦੇ ਵਿੱਚ ਇੱਕ ਖੁਦਾ ਨੂੰ ਮੰਨਣ ਵਾਲਾ ਹੋਵੇ, ਉਸ ਧਰਮ ਦੇ ਵਿੱਚ ਪੱਕਾ ਹੋਵੇ, ਉਹ ਮੁਸਲਮਾਨ ਹੈ। ਕੋਈ ਵੀ ਆਪਣੇ ਧਰਮ ਕਰਮ ਅਨੁਸਾਰ ਜਿਹੜਾ ਵਾਹਿਗੁਰੂ ਪਰਮੇਸ਼ਰ ਨੂੰ ਇੱਕ ਨੂੰ ਮੰਨਦਾ ਜਾਂ ਹੋਰ ਚੀਜ਼ ਹੈ, ਆਪਾਂ ਨਾ ਤਾਂ ਨਹੀਂ ਕਹਿ ਸਕਦੇ ਵੀ ਮੈਂ ਮੁਸਲਮਾਨ ਹਾਂ, ਕਿਉਂਕਿ ਬਹੁਤ ਮਾੜਾ ਸਮਝਦੇ ਹੈ ਸਿੱਖ ਹੋ ਕੇ ਕਹਿਣਾ ਜਾਂ ਹਿੰਦੂ ਹੋ ਕੇ ਕਹਿਣਾ। ਪਰ ਇਮਾਨ ਦੇ ਵਿੱਚ ਜਿਹੜਾ ਪੱਕਾ ਹੈ ਉਹ ਅਸਲੀ ਹੈ। ਮੁਸਲਮਾਨ ਮੋਮ ਦਿਲ ਹੋ ਹੈ, ਅੰਤਰ ਕੀ ਮਲ ਦਿਲ ਚੇਚੋ, ਸਭ ਲੱਖਣ ਕਹੇ ਨੇ ਬ੍ਰਾਹਮਣਾਂ ਦੇ ਵੀ ਹੋਰ ਦੇ ਵੀ ਠੀਕ ਹੈ, ਇਸ ਸੰਸਾਰ ਵਿੱਚ ਬਣਾਏ ਹੋਏ ਨੇ। ਉਧਰਨ ਦਾ ਮਤਲਬ ਇਸ ਚੀਜ਼ ਤੋਂ ਮਨੁੱਖਾਂ ਦੇ ਪ੍ਰਾਪਤ ਹੋਈ ਹੈ। ਤੇ ਉਧਰਨਾ ਕੀ ਹੈ ਵੀ ਸਭ ਤੋਂ ਅਸੀਂ ਹਰੇਕ ਜੀਵ ਕੱਲਾ ਹੀ ਮਨੁੱਖਾਂ ਦੇ ਅੰਦਰ ਨਹੀਂ, ਸਾਰੇ ਜਿਤਨੇ ਵੀ ਜਨੀਵ ਜੀਵ ਹੈ ਬਨਸਪਤੀ ਦੇ ਹੈ, ਅੰਡਜ ਹੈ, ਜੀਰਜ ਹੈ, ਸੇਤਜ ਹੈ, ਖਾਣੀਆਂ ਦੇ ਚਾਰ ਹੀ ਖਾਣੀਆਂ ਦੇ ਜਿਹੜੇ ਜੀਵ ਹੈ, ਉਹ ਸਾਰੇ ਹੀ ਸੁੱਖ ਨੂੰ ਚਾਹੁੰਦੇ ਤੇ ਦੁੱਖ ਨੂੰ ਕੋਈ ਨਹੀਂ ਚਾਹੁੰਦੇ। ਸੁੱਖ ਕੋ ਚਾਹੇ ਸਭ ਕੋ, ਦੁੱਖ ਨੂੰ ਨਹੀਂ ਕੋਈ ਚਾਹੁੰਦਾ। ਵੀ ਸੁੱਖ ਵਾਸਤੇ ਸੁੱਖ ਵੀ ਜਿਹੜਾ ਹੈ ਉਹ ਸਭ ਤੋਂ ਵੱਡਾ, ਅਸੀਂ ਸੁਣਨ ਦਾ ਵੀ ਸੁੱਖ ਹੈ, ਖਾਣ ਪੀਣ ਦਾ ਵੀ ਸੁੱਖ ਹੈ, ਉਹ ਸਪਰਸ਼ ਦਾ ਵੀ ਸੁੱਖ ਹੈ, ਜਿਹੜੇ ਸਪਰਸ਼ ਦਾ ਤੋਂ ਐਸਾ ਸੁੱਖ ਹੈ, ਬਸ ਠੀਕ ਹੈ ਸਭ ਦੁਨੀਆਂ ਵਾਸਤੇ। ਪਰ ਉਸ ਸੁੱਖ ਦੇ ਵਿੱਚ ਪ੍ਰਵਿਰਤੀ ਜੇ ਕਰਕੇ ਯੋਗ ਤਰੀਕੇ ਦੇ ਨਾਲ ਹੋਵੇ, ਪਾਪ ਪਤੀ ਸਤੀ ਦੇ ਮਾਤਾ ਪਿਤਾ ਦੇ ਰੂਪ ਦੇ ਵਿੱਚ ਹੋਵੇ ਔਰ ਠੀਕ ਗੁਰੂ ਕੀ ਸਿੱਖਿਆ ਨੂੰ ਕਮਾਉਣ, ਤੇ ਉੱਥੇ ਵੀ ਉਦਰ। ਤੇ ਜੇ ਆਪਣੀ ਮਰਜ਼ੀ ਦੇ ਨਾਲ ਚੱਲ ਪਵੇ ਸੌਦਾ ਤੇ ਫੇਰ ਨਹੀਂ, ਫੇਰ ਉਹ ਦੂਸਰੇ ਪਾਸੇ। ਸੋ ਭਾਰਤ ਭੂਮੀ ਦੀ ਵਿਚਾਰ ਦੇ ਅਨੁਸਾਰ ਪਹਿਲੇ ਜੋ ਇਹਨਾਂ ਦੇ ਵੇਦ ਸ਼ਾਸਤਰ ਹੈ ਉਹਦੇ ਅਨੁਸਾਰ ਕਰਮ ਉਪਾਸਨਾ ਗਿਆਨ, ਕਰਮ ਤੇ ਭਗਤੀ ਤੇ ਗਿਆਨ ਇਹਨਾਂ ਦੁਆਰਾ ਵੀ ਕਿਹੜੇ ਕੰਮ ਹੈ ਅਸੀਂ ਕਰੀਏ ਜਿਹਨਾਂ ਦੁਆਰਾ ਸਾਨੂੰ ਵਾਹਿਗੁਰੂ ਪਰਮੇਸ਼ਰ ਸੁੱਖ ਸਰੂਪ ਹੈ, ਅਵਿਨਾਸ਼ੀ ਸਰੂਪ ਹੈ, ਅਮਰ ਹੈ, ਅਜੂਨੀ ਹੈ, ਇੱਕ ਓਂਕਾਰ ਹੈ, ਸਤਨਾਮ ਹੈ, ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬ ਹੈ, ਤੇ ਉਹੀ ਸਭ ਦਾ ਗੁਰੂਆਂ ਦਾ ਗੁਰੂ ਹੈ, ਉਹਦੀ ਕਿਰਪਾ ਦੇ ਨਾਲ ਹੀ ਇਹ ਸਭ ਕੁਛ ਹੋ ਰਿਹਾ ਹੈ। ਜੇ ਵੇਦ ਕਿਤੇਬ ਨਾ ਭੇਜ ਲਿਖੇ ਸੋਈ ਗੁਰੂ ਗੁਰਮੋਹੇ ਬਚਾ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਬਚਨ ਨੇ ਵੀ ਤੁਹਾਡਾ ਗੁਰੂ ਕੌਣ ਹੈ, ਸਾਡੇ ਗੁਰੂ ਤੇਗ ਬਹਾਦਰ ਸਾਹਿਬ ਨੇ ਕਿਹਾ ਵੀ ਉਹੀ ਗੁਰੂ ਮੰਡਾ, ਗੁਰੂ ਨਾਨਕ ਸਾਹਿਬ ਨੇ ਵੀ ਸਿੱਧਾ ਨੇ ਕਿਹਾ ਕਿਹੜਾ ਗੁਰੂ ਹੈ ਤੁਹਾਡਾ। ਇਸ ਸੰਸਾਰ ਦੇ ਵਿੱਚ ਉਹ ਤਾਂ ਰੂਪ ਰੰਗ ਰੇਖ ਤੋਂ ਰਹਿਤ ਹੈ, ਇਹ ਉਧਾਰ ਕੈਸਾ ਹੋਏਗਾ, ਉਹਦੇ ਜਿਹੜੇ ਉਪਦੇਸ਼ ਨੇ ਉਹਨਾਂ ਨੂੰ ਅਸੀਂ ਕਮਾਵਾਂਗੇ। ਸ਼ਬਦ ਗੁਰੂ, ਬਾਣੀ ਗੁਰੂ, ਜਿਹੜੀ ਵਾਹਿਗੁਰੂ ਦੀ ਸਿੱਖਿਆ ਹੈ ਉਹਦੀ ਬਾਣੀ ਚ ਗੁਰਬਾਣੀ ਦੇ ਵਿੱਚ ਉਹ ਸਭ ਸਾਨੂੰ ਵਿਸ਼ੇਸ਼ ਪੋਥੀ ਦਾ ਸੀ ਵੀ ਟਿਕਾਣਾ, ਵੀ ਟਿਕਾਣਾ ਤਾਂ ਸਤਿਗੁਰੂ ਸਾਹਿਬ ਜੀ ਨੇ ਵੀ ਟਿਕਾਣੇ ਤੋਂ ਹੀ ਜਿੱਥੇ ਕੋਈ ਰਹਿੰਦਾ ਹੈ ਉੱਥੇ ਉਹਦਾ ਉਪਦੇਸ਼ ਵਿਚਾਰ ਗਿਆਨ ਧਿਆਨ ਸਭ ਕੁਛ ਉਹਦਾ ਉੱਥੇ ਹੁੰਦਾ ਹੈ। ਤੇ ਪੋਥੀ ਗੁਰਬਾਣੀ ਉਪਦੇਸ਼ ਵੀ ਦੇ ਰਹੀ ਹੈ, ਫਿਰ ਟਿਕਾਣਾ ਦੂਜੇ ਥਾਂ ਵੀ ਤਾਂ ਰੱਬ ਦਾ ਹੈ ਹੀ ਹੈ, ਕਿੱਥੇ ਨਹੀਂ ਉਹ ਨਾ। ਜਿਹੜਾ ਵਿਸ਼ੇਸ਼ ਬੋਧ ਹੈ ਵਾਹਿਗੁਰੂ ਪਰਮੇਸ਼ਰ ਦਾ ਉਹ ਪੋਥੀ ਗੁਰਬਾਣੀ ਸਰੂਪ ਦੇ ਵਿੱਚੋਂ ਹੁੰਦਾ ਹੈ। ਜਿਵੇਂ ਕਿਸੇ ਦੀ ਵੀ ਕੋਈ ਉਪਦੇਸ਼ ਵਿਚਾਰ ਨੇ ਉਹਦੇ ਬੋਲਣ ਤੋਂ ਹੋਣਗੇ ਜਾਂ ਲਿਖੇ ਹੋਏ ਹੋਣਗੇ ਉਹਦੀ ਵਿਚਾਰ ਤੋਂ ਹੋਣਗੇ। ਜੇ ਕਰਕੇ ਜੋ ਵਾਹਿਗੁਰੂ ਪਰਮੇਸ਼ਰ ਦੀ ਸਿੱਖਿਆ ਹੈ ਉਹੀ ਗੁਰਬਾਣੀ ਦੀ ਸਿੱਖਿਆ ਹੈ, ਜੋ ਵਾਹਿਗੁਰੂ ਦਾ ਗਿਆਨ ਹੈ ਉਹੀ ਗੁਰਬਾਣੀ ਗਿਆਨ ਦੱਸ ਰਹੀ ਹੈ, ਉਹ ਦੇ ਰਹੀ ਹੈ। ਤੇ ਜਿਹੜਾ ਗੁਰਬਾਣੀ ਦੇ ਨਾਲ ਉਸਨੂੰ ਮੰਨਣ ਕਰ ਲਏਗਾ ਤੇ ਉਹ ਸਾਡੇ ਜੀਵ ਨੂੰ ਉਹਦਾ ਸੰਬੰਧ ਹੋ ਗਿਆ ਉਹਦੇ ਨਾਲ, ਤੇ ਜਿਹੜੀ ਹਉਮੈ ਉਹਦੇ ਨੇ ਦੂਰ ਹੋ ਗਈ, दूर होके फिर हुई है। हमे करी तो तू ना ही तू हो गए हो ना है, गुजो ज्ञानी गुजना एक कच कथा मन मे। वाहिगुरु परमेश्वर दा पवन गुरु पानी पिता माता तत् महत दिवस रात दुए दाई दाया खेल सुल जगत किया बरियाइया वाचा धर्म दूर करमी आपो अपनी के नेड़े के दूर जिनी नाम त्या गए मशक्कत काल नानक ते मुख उजले के ती सुखी ना। सब उन्होंने साधन कर ले बड़े बड़े तो करड़े साधन मशक्कत कर लिया, कोई बाकी नहीं रह गया जिन्होंने गुरु के बचना नू मन लिया और मनन की बसा लिया उसके अनुसार ही अपना जीवन शरीर करके भी और मन करके भी बुद्धि करके भी श्वासा करके भी जो सांस ग्रास से आवे मेरा हरा श्वासा दे अगे थोड़ा जा ख्याल लियो ध्यावे से ध्यान होंगे ध्यान के नाल ध्यान हैगा मन का श्वासा दे भी है। जेडे कोई महात्मा कमाई करने वाले है पहले है जाप जपो सुहाड़ा है। वाहिगुरु परमेश्वर ने जुबान दिखी है बोलने वास्ते भी है रस लैन वास्ते भी। संसारक रसा कसा छह रस मने हुए ने उन्होंने लैन वास्ते भी है ते बोलन वास्ते भी है। एक वाक इंद्रिय है ते एक अपने राशनिक रासिक इंद्रिय है। इंद्रिय कहने भी जेदे नाल कोई बिच होके कम किया जाए साधन सो ये कम करने वास्ते दिते ने। इत्याव जेड़ा मन दा ठीक है श्वासा नाल भी कहने जी साडा श्वासा नाल जाप हो ही जाता है जा चली जाता है उसके विच ध्यान भी होना चाहिए है। ध्यान जिहड़ी सुरत है ज्ञात है या बुद्धि की वृत्ति है जिन्हें सुरत समझने कि सुरत तेरी टिकाने है। सुरत कितनी सूक्ष्म चीज है दिसण वाली चीज नहीं है आकार वाली चीज नहीं है आवाज रूप जरूर होगी उदे नाल असी एक स्थूल जे कम है दिल च दबा दिल भी बहुत सारी शरीर की जिनी क्रिया है और रक्त का लहू का केंद्र है जे ए माड़ा जा फर्क पै जाए तो बस दिल खड़ जाए एक मिनट भी खड़ जाए तो बेसुरत जी बुद्धि भी बेसुरत हो जाती है उन्होंने नहीं पता कितने पई है मैं जे बुद्धि ना ठीक करे तो दिल का भी वो सोच समझ कितों होगी उन्होंने दिल का कम नहीं है सोच समझ बुद्धि का कम है। ये दो बड़े बड़े भारी वाहगुरु परमेश्वर की बख्शिश दात दी हुई है उस फिर जी सा शब्द गुरु सुरत धुन चेला जी शब्द की आवाज है और चुनी पहला तो मूहो बोलना भी सुखाला ही है। आप मूह बोलने पहला तो मन विस्फुरना हों फिर मूह बोलने फिर कन्ना नाल सुनते हैं या दूजे की आवाज भी सुनते अपनी आवाज भी कन्ना नाल सुन के वो अंदर शक्ति है अगे बुद्धि के नाल उसका संपर्क है बहुत सूक्ष्म तो सूक्ष्म जिमें संबंध होंगे ने तारा ने तो हाले वह भी मोटिया चीजा ने बहुत सूक्ष्म ने एक भाव रूप कहन मात्र आए होर कोई उसे तारा नहीं जुड़िया हुई होर कोई चीजा नहीं है तो है वो बुद्धि ऐसी बनाई दिल ऐसी बनाए दुनिया काढ़ा कढ़ता है मनुख तारा जोड़ता है बिजलियां करता है होर करता है दुनिया उस ही है बड़ा सूर सूर सारा है। तो उस दे नाल पहला तो शरीर दे नाल कर्म है एक कत्त कर्म कमावने दोष न काहूं जो कर्म है, फिर है भक्ति है जिसनु उपासना कहते हैं, फिर है ज्ञान। इसी तरह ही अपने जेड़े अरब देश दे ने मुसलमान जिन्हें कह रहे हो उन्होंने विच अपने शरीयत ते तरीकत अगे मार्फत ते हकीकत ये उन्होंने गल ही कोई है नाम भेजी है। पहले कर्म समान रूप करके जिमें अपने रहतनामे कि आ शरीर करके आ कम करने चाहिए है, आ रहत रखनी चाहिए है, वो शरीयत शरा शरीयत लेक मारो तरीकत तर्क टोल टोलावो मार्फत मन मारो अवजाला मिलो हकीकत जित फिर न मारो। इसलिए उन्होंने भी विचार है उपदेश इधर भी है जेडे गुरमुख ने सारे इस वेले के खुदा तो एक ही है या रब एक ही है वह व्यापक है उसने वह पैदा किए है उस लीन होने के नाल बाहर अंदर वो बिरती प्रपक होने के नाल फिर वह वसावा जो गुरबाणी च दसिया हुई ने आप वाहिगुरु परमेश्वर का निवास है यों है उसी परमेश्वर का थान ये विचार के नाल भी उतों ज्ञान चान हों वाहिगुरु परमेश्वर का गुरबाणी चो जी लिखी हुई या लिखी ना हो तो फिर वो दर्शन में बहुता समा नहीं रह सकती है बोलने फर्क भी आ सकता है। इस करके करतार पवित्र कर्मानिया ने जैसे कागरा करत भी दारंग भगत भागवत लिखी है ते उपरे पूजिए कर नमस्कार मत्था टेकते हैं गुरबाणी भी जो बोलते गुरबाणी है ज आप पढ़ते हैं असि उची भी पढ़ते हैं जिस वे समापत होंगी है ना तो करते हैं ना मत्था जहा टेकते हैं वो सत्कार ही है या शरीर का पता लग जाता भी हाँ भी मत्था टेकता सत्कार करता जिम्मे गुरु गोबिंद सिंह महाराज जी जा रहे सन इधर राजस्थान उधर सिंह नाल ने दादू द्वारा है उसे गुरु महाराज का भी स्थान है जैर साधु ने मिले उसे दादू जी भगत हुए ने इन्होंने जगह बनी हुई सी रास्ते में लंघद्या लंघद्या गुरु महाराज ने सानू सिक्ख्या देने वास्ते देखो कि अड्डे बहुत व्डे ना बन जो भुलन किया से करता आप जी भुल हो जाए सिंह तो उम्र छके भी तो वो सुधाई करवा लियो नियम असी सारे बन चुके हैं और नवा हुक्म नहीं आना कि नवा काल तक तो हुक्म आऊगा या केसगढ़ साहब तो हूं यह हुक्म आ गया ये तो उन्होंने इशारा चाहिए या सियासी आदमी ने अपने काम कढ़ने कढ़ी जाते हैं तो ना लेंगे वो चलो जिमें उन्होंने इच्छा आया तो गुरु महाराज ने करता रहे से घोड़े से सवार से दोपहर का वक्त से सुखनी साहब का पाठ करी जाते हैं उसे भोग पिया तो दादू द्वारा जोड़ा सी वो सामने आ गया महाराज को तीर सी इस तरह जो भोग पैंता शीस झुकाने हैं वाहिगुरु परमेश्वर या होर सिंह ने कहा जी थोड़ा गोरमड़ी मत भूल ना मैंने कि तुम दादू द्वारे इस तरह झुका के शीस झुकाया इस करके तुम तनखाइए कहते चंगा भी खालसा जी ये तनखाइए तो तनखा ला दो ऐसा नहीं भी कोई संत वड्डा बन जाए भी वो तनखाइया हो ही नहीं सकता या वो तो पल नहीं हो सकती हाँ वो नेड़े तेड़े आया ने जाने वो कहते साडे संत ये है कि गुरु मनते नहीं कुछ मनते हैं या साडे जथेदार ने इन्हें तो नहीं हो सकती या लीडर तो नहीं हो सकती कहते लाओ तनखा ਕਹਿੰਦਾ ਇਹਨਾਂ ਨੂੰ ਅਗੇ ਡਾਓ ਵਿੱਚ ਤਨਖਾਹ ਵਿੱਚ ਬਾਬੇ ਦਇਆ ਸੋਹਣੀ ਧਰਮ ਸੋਹਣੀ ਵੀ ਸੀ, ਕਿਉਂਕਿ ਪਹਿਲੇ ਤਾਂ ਤਿੰਨ ਜਿਹੜੇ ਸੀ ਪਿਆਰੇ ਉਹ ਚਮਕੌਰ ਸਾਹਿਬ ਸ਼ਹੀਦ ਹੋ ਚੁੱਕੇ ਸੀ, ਇਹ ਹੀ ਨਾਲ ਹੀ ਸੀ ਤੇ ਕਹਿੰਦੇ ਮਹਾਰਾਜ ਨੂੰ ਅਗੇ ਤਨਖਾਹ ਲਾਓ। ਇੱਕ ਸਿੱਖ ਬੋਲਿਆ ਅਗੇ ਇਹਨਾਂ ਨੂੰ ਤਨਖਾਹ ਲਾਓ 500 ਰੁਪਇਆ, 500 ਰੁਪਇਆ ਲਾਓ। ਦੂਸਰਾ ਕਹਿੰਦਾ ਹੋਏ ਮਹਾਰਾਜ ਨੂੰ ਕੀ ਘਾਟਾ ਹੈ, ਇਹਨਾਂ ਨੂੰ ਤਨਖਾਹ ਲਓਗੇ ਨਹੀਂ, 50,000 ਤਾਂ ਲਾਓ, ਖੁੱਲੇ ਛਕਾ ਛਕਾਂਗੇ। ਤੀਜਾ ਕਹਿੰਦਾ ਵੀ 1,25,000 ਲਾਓ ਇਹਨਾਂ ਨੂੰ। ਉਹ ਆਪਣੇ ਭਾਈ ਦਇਆ ਸੋਹਣੀ ਸੀ ਸੂਝਵਾਨ, ਉਹ ਕਹਿੰਦੇ ਗੁਰੂ ਮਹਾਰਾਜ ਤਾਂ ਜਿੰਨੀ ਤੁਸੀਂ ਲਾਓਗੇ ਉਨੀ ਦੇ ਹੀ ਦੇਣਗੇ, ਜੇ ਸਾਨੂੰ ਲੱਗੀ ਤਾਂ ਫਿਰ ਦੇਖ ਲਿਓ, ਸਾਨੂੰ ਵੀ ਫਿਰ ਲੱਗਣੀ ਹੈ ਇਹੋ ਜਿਹੀ ਵੀ ਉਹੀ ਤਨਖਾਹ ਲਾਓ। ਤੇ ਫਿਰ ਉਹ ਵਿੱਚੋਂ ਕਹਿਣ ਲੱਗੇ ਨਹੀਂ ਜੀ, ਇਹ ਉਹਨਾਂ ਨੇ ਆਪਣੇ ਵੱਲੋਂ ਦੇਖਿਆ ਵੀ ਅਸੀਂ ਕਿੰਨੀ ਕੁ ਵਿੱਚ ਦੇ ਸਕਦੇ ਹਾਂ ਜਾਂ ਕੋਈ ਸੇਵਾ ਜਾਂ ਹੋਰ ਇਹ ਲਾਉਂਦੇ। ਉਹਨਾਂ ਨੇ ਕਿਹਾ ਵੀ 25 ਰੁਪਏ ਲਾ ਦਿਓ, ਬਹੁਤੇ ਹੇਠਾਂ ਆ ਗਏ ਤੇ ਸਾਨੂੰ ਵੀ ਦੇਣੀ ਪੈਣੀ ਹੈ। ਮਹਾਰਾਜ ਨੇ ਕਿਹਾ ਵੀ ਨਹੀਂ, ਹੁਣ ਤੁਸੀਂ ਇੰਨੇ ਨਾ ਹੇਠਾਂ ਜਾਓ ਜਾਂ ਹੋਰ, ਜਿਹੜਾ ਸਿੱਖ ਨੇ ਪਹਿਲਾਂ ਕਿਹਾ ਨਾ 500 ਰੁਪਏ ਹੀ ਤੁਸੀਂ ਉੱਥੇ ਠਹਿਰ ਜਾਓ। ਉਹ ਦੇਤਾ ਉਹਨਾਂ ਨੇ ਕੁਛ ਰਸਤੇ ਵਿੱਚ ਜਾਂਦਿਆਂ ਸ਼ਾਹੀ ਬਾਨ ਬਣਾ ਲਿਆ, ਹੋਰ ਕੋਈ ਚੀਜ਼ਾਂ ਦੂਜੀਆਂ ਲੈ ਲਈਆਂ। ਕਹਿੰਦੇ ਜੀ ਇਸ ਤਰ੍ਹਾਂ ਕੀਤਾ ਮੈਨੂੰ, ਕਹਿੰਦੇ ਬਹੁਤ ਸ਼ਾਬਾਸ਼, ਠੀਕ ਹੈ। ਉਹ ਫਿਰ ਗੁਰਸਿੱਖ ਭਾਈ ਦਇਆ ਸਿੰਘ ਵਰਗੇ ਹੋਰ ਜਿਹੜੇ ਗੁਰਮੁਖੀ ਜਾਂਦੇ ਹੋ ਜਾਂਦਾ ਵੀ ਇਹ ਕਹਿੰਦੇ ਮਹਾਰਾਜ ਕਹਿੰਦੇ ਵੀ ਅਸੀਂ ਤਾਂ ਚਾਹੀਦਾ ਨਹੀਂ, ਅਸੀਂ ਤਾਂ ਸੁਖਮਨੀ ਸਾਹਿਬ ਦਾ ਪਾਠ ਕਰਦੇ ਸੀ ਤੇ ਚਾਰ ਸੀ ਚੁਕਾਇਆ ਸੀ, ਤੇ ਇਹ ਵੀ ਸਿੱਖਿਆ ਦੇਣ ਵਾਸਤੇ ਵੀ ਕੋਈ ਕਿੱਡਾ ਹੀ ਵੱਡਾ ਹੋ ਜੂ ਨਾ ਪੰਥ ਦੇ ਵਿੱਚ, ਰਾਜਾ ਮਹਾਰਾਜਾ ਹੋ ਜੂ, ਲੀਡਰ ਹੋ ਜੂਗਾ, ਤੇ ਜਿਹਦੇ ਕੋਲ ਭੁੱਲ ਹੋਵੇ ਉਹ ਬਖਸ਼ਾਊਗਾ, ਤੇ ਬਖਸ਼ਣ ਵਾਲੇ ਜਿਹੜੇ ਉਹ ਨਿਰਪੱਖਸ਼ ਹੋ ਕੇ, ਇਹ ਨਹੀਂ ਵੀ ਹੁਣ ਇਹ ਲੀਡਰ ਹੈ ਚਲੇ ਇਹਨੂੰ ਇੰਨੀ ਕੀ ਲਾ ਦਿਓ, ਉਹ ਤੁਸੀਂ ਤਨਖਾਹ ਫਿਰ ਤਾਂ ਪੰਥ ਜਾਊਗਾ ਚੜ੍ਹਦੀਆਂ ਕਲਾ ਚ, ਨਹੀਂ ਤਾਂ ਹੇਠਾਂ ਹੀ ਹੇਠਾਂ ਜਾ। ਸੋ ਗੁਰੂ ਮਹਾਰਾਜ ਦਾ ਤਾਂ ਇਹ ਵਿਚਾਰ ਸੀ ਸਰਵਤਰ ਨੂੰ ਹੀ ਵੀ ਭਾਈ ਇਹ ਸਿੱਖਿਆ ਦੇਣ ਦਾ, ਇਸ ਤਰ੍ਹਾਂ ਹੋਰ ਵੀ ਆਪਣੇ ਦੁਆਰਾ ਵੀ ਜਿਹੜੇ ਗੁਰੂ ਮਹਾਰਾਜ ਨੇ ਜਾਂ ਹੋਰ ਜੀ ਜਾਂ ਉਹਦੇ ਵਿੱਚ ਕੋਈ ਜਾਂ ਆਪ ਢਿੱਲਾ ਮੱਠਾ ਦੂਜਿਆਂ ਨੂੰ ਤਨਖਾਹ ਲਾਈ ਜਾਊ ਜਾਂ ਉਹ ਫਿਰ ਆਪ ਜਾਣੇ, ਉਹ ਦੇਣ ਪਰਮੇਸ਼ਵਰ ਨੇ ਤਾਂ ਲੇਖਾ ਦੇਣੇ। ਹਾਂਜੀ, ਕਤਕ ਕਰਮ ਕੁਮਾਰ, ਇਸ ਦੇ ਵਿੱਚ ਸ਼ਬਦਾਂ ਦਾ ਵੱਖਰੋ ਵੱਖਰਾ ਆਸ਼ਾ ਹੁੰਦਾ ਹੈ। ਇਸ ਕੱਤਕ ਦੇ ਮਹੀਨੇ ਵਿੱਚ ਸਤਿਗੁਰੂ ਮਹਾਰਾਜ ਜੀ ਨੇ ਕਰਮਾਂ ਨੂੰ ਮੁੱਖ ਰੱਖ ਕੇ ਫਿਰ ਉਪਦੇਸ਼ ਦਿੱਤਾ ਹੈ, ਅੱਗੇ ਪਹੁੰਚਣਾ ਉੱਥੇ ਹੀ ਹੈ। ਤੇ ਕਰਮਾਂ ਦੇ ਵਿੱਚੋਂ ਇਹਨਾਂ ਨੇ ਜਿਹੜੇ ਖੱਟ ਸ਼ਾਸਤਰਾਂ ਦੇ ਵਿੱਚੋਂ ਇੱਕ ਧਰਮ ਸ਼ਾਸਤਰ ਵੀ ਹੈ, ਪੂਰਬ ਮੀਮਾਂਸਾ ਵੀ ਕਹਿੰਦੇ ਹੋ, ਛੇ ਸ਼ਾਸਤਰ ਵੱਖਰੋ ਵੱਖਰਾ ਆਪਣੇ ਉਪਦੇਸ਼ ਦੇ ਰਹੇ ਨੇ। ਇਹਨਾਂ ਦੇ ਭਾਰਤ ਭੂਮੀ ਦੇ ਜਿਹੜੀ ਵਿਦਿਆ ਇਸ ਨੂੰ, ਪਹਿਲਾਂ ਕੋਈ ਹਿੰਦੂ ਨਾਂ ਨਹੀਂ ਸੀ, ਇਹ ਸਮਝ ਲਿਓ ਵੀ ਹਿੰਦੂ ਕਹਿਣ ਲੱਗ ਪਿਆ, ਇਹ ਹੁਣ ਚੱਲਿਆ। ਮੁਸਲਮਾਨ ਵੀ ਕੋਈ ਨਾਂ ਨਹੀਂ ਸੀ, ਆ ਗੋਤ ਗੋਤ ਵੀ ਸਾਰੇ ਇਹ ਨਾਵਾਂ ਤੇ ਪਏ ਨੇ, ਜੇ ਵਿਚਾਰ ਕਰਕੇ ਦੇਖੋ ਤੇ ਕੁਛ ਵੀ ਚੀਜ਼ ਨਹੀਂ ਹੈ।